तन मन पिर आगै शब्द सुभागै कर अमृत फल पावै। हजूर कहिंदे ने ओ गुरमुख सखियां अपना तन मन पति परमेश्वर अगे अर्पण कर दिंदियां हन। शब्द सुभागै ते गुरु के शब्द द्वारा सुभागियां बन जांदियां। कर अमृत फल पावै फिर वह अपने घर दे विच ही अमृत रूप फल प्राप्त कर लैंदियां ने। वह अमृत फल की है? वह है वाहिगुरु का नाम, वह है आत्मक आनंद, वह है ब्रह्म ज्ञान। अमृत का फल वह गुरमुख प्यारे प्राप्त कर लेंदे हन। बुद्ध पाठ न पाईऐ बहुचित राईऐ पाए मिले मन भाणे। धन गुरु नानक देव महाराज सच्चे पातशाह एक साडा होर भी भुलेखा दूर करदे हन। लोग कई लोग बुद्ध दा अर्थ अपनी बुद्धि अकल दे नाल पाठ करदे ने, धर्म ग्रंथां दा पाठ करदे ने, आपां भी पाठ करदे हां। हजूर कहिंदे ने अपनी बुद्धि नाल अकल दे नाल पाठ करके भी रब नहीं मिलदा, ते बहुत चतराईया बहुतियां चतराईयां करके भी परमेश्वर नहीं मिलदा। जे पाठ करके भी रब नहीं मिलता, जे बहुतियां चतराईयां नाल भी रब नहीं मिलता, फिर मिलता किवें है? धन गुरु नानक देव महाराज इसका जवाब देंदे ने, पाए मिले मन पाणे। वो परमेश्वर पाए मिले प्रेम नाल मिलता, प्रेम करोगे तो मिलेगा। कल्ले पाठ नाल नहीं, कल्ली चतराई नाल नहीं, जे प्रेम करोगे तो परमेश्वर मिलेगा। गोबिंद पाओ भगत दा भुखा। कलियां वाले पातशाह ने भी यही सिद्धांत सानू समझाया है। साच कहो सुन लेहो सब है, जिन प्रेम कियो तिन ही प्रभ पायो। प्रेम नाल ही परमेश्वर मिलता है, कल्ले पाठ नाल नहीं, ते बहुती विद्वता चतराई नाल भी रब नहीं मिलता। प्रेम करोगे ते रब मिलेगा। पाए मिले मन भाणे, वह प्रेम नाल मिलता है। प्रेम नाल भी कदों मिलता है? मन भाणे जदों कोई ओदे मन दे विच जीव रूप इस्त्री पा जांदी है, ते फिर ओनू वो मिलदा है। नानक ठाकुर मीत हमारे हम नाही लोकाने। धन गुरु नानक देव महाराज सच्चे पातशाह फरमाउंदे ने, हुण ओ अकाल पुरख वाहिगुरु जी, ओ स्वामी मालक वाहिगुरु जी साडे मित्र बन गए ने, साडे हम सफर जीवन साथी बन गए ने। हम नाही लोकाने, हजूर कहिंदे हुण सानूं लोकां दे कोई कान कनौड़ नहीं रही, हुण असीं लोकां वल्लों बेपरवाह हो गए हां। जिस इस्त्री नूं अपना पति जीवन साथी अच्छा मिल जावे, फिर वह किसी की परवाह नहीं करती। वह कहिंदी मेरा जीवन साथी मेरा पति हर तरह योग है, मैं उहदे नाल खुश हाँ, मैनूं होर किसी की परवाह नहीं। इसे तरह हजूर कहिंदे ने वह पति परमेश्वर जी साडे मित्र बन गए ने, हुण सानूं होर कोई लोकां दी कान कनौड़ नहीं है। ते ज्ञानी हरबंस सिंह जी ने हम नाही लोकाने दा अर्थ उहनां ने इह कीता है, बई असीं हुण गैर लोक नहीं रहे, हम नाही लोकाने, असीं गैर लोक बेगाने नहीं रहे। जदों साडे मित्र बन गए, असीं भी उहदे मित्र बन गए हाँ। इह उहनां ने अपने ढंग दे नाल अर्थ कीता, पर पहला अर्थ वधेरे प्रसंगक है। आसा महला पहला अनहद अनहद वाजै रुण चुणकारे राम। धन गुरु नानक देव महाराज सच्चे पातशाह दूसरे संत शब्द दे अंदर उस वाहिगुरु परमेश्वर की जदों प्राप्ति हुंदी है, ते फिर उस वेले की कुछ घर दे विच रौनकां हुंदियां ने, उन्हां दे बारे समझाउण लगे हन। अनहद अनहद वाजै रुण चुणकारे राम। राम हे भाई, जदों परमेश्वर पति आउंदा है, उस दे आउण तो पहला भी रुण दा अर्थ है सुंदर, ते चुणकारे दा अर्थ बड़े सुंदर चुणकार वाले। अनहदो अनहद वाजे, जेडे अनहद धुनी वाले अनहद एक रस वाजे वजदे ने। इहदा मतलब यह है भी जदों लाड़ा साज धज के लड़की वालियां दे घर आउंदा है, उस वेले खुशी दे विच बैंड वाजे वजदे ने। इसे तरह जदों परमेश्वर पति बन के किसी के घर आउंदा है, तां हजूर कहिंदे ने बड़े सुंदर चुणकार वाले अनहद वाजे ते अनहद शब्द उस गुरमुख प्यारे दे हिरदे रूपी घर दे विच वजदे ने। इहदा मतलब यह है उस गुरमुख की सुरत अंदर नाम बाणी दे अनहद वाजे एक रस वजन लग जाते ने, अथवा संगीतमई धुनी दे विच बड़ी सुंदर चुणकार वाले ਨਾਮ ਬਾਣੀ ਦੇ ਵਾਜੇ ਗੁਰਮੁਖ ਦੇ ਅੰਦਰ ਵੱਜਣ ਲੱਗ ਪੈਂਦੇ ਨੇ। ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਹਜ਼ੂਰ ਕਹਿੰਦੇ ਨੇ ਰਾਮ ਹੇ ਭਾਈ, ਉਸ ਲਾਲ ਦਾ ਅਰਥ ਵੀ ਪਿਆਰਾ ਹੈ, ਉਸ ਪਿਆਰੇ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ। ਮੇਰਾ ਮਨੋ ਮੇਰਾ ਮਨ ਰਾਤਾ, ਮੇਰਾ ਮਨ ਅੰਦਰੋਂ ਵੀ ਅਤੇ ਮੇਰਾ ਮਨ ਬਾਹਰੋਂ ਵੀ ਉਸ ਪਿਆਰੇ ਪਤੀ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਭਾਵ ਜਦੋਂ ਖੁਸ਼ੀ ਦੇ ਵਿੱਚ ਵਾਜੇ ਵੱਜਦੇ ਨੇ ਔਰ ਉਹਨਾਂ ਦੀ ਆਵਾਜ਼ ਨੂੰ ਸੁਣ ਸੁਣ ਕੇ ਸਾਡਾ ਮਨ ਉਸ ਵਾਹਿਗੁਰੂ ਪਰਮੇਸ਼ਰ ਪਿਆਰੇ ਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਹੈ। ਅੰਦਨ ਰਾਤਾ ਮਨ ਬੈ ਰਾਗੀ ਸੁਨ ਮੰਡਲ ਕਰ ਪਾਇਆ। ਹਜ਼ੂਰ ਫਰਮਾਉਂਦੇ ਨੇ ਸਾਡਾ ਇਹ ਮਨ ਦਿਨ ਰਾਤ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ ਅਤੇ ਬੈਰਾਗੀ ਸੰਸਾਰ ਵੱਲੋਂ ਸੁਤੇ ਹੀ ਵੈਰਾਗਵਾਨ ਹੋ ਗਿਆ, ਕਿਉਂਕਿ ਜਦੋਂ ਸਾਡੇ ਮਨ ਦਾ ਪ੍ਰੇਮ ਵਾਹਿਗੁਰੂ ਪਰਮੇਸ਼ਰ ਦੇ ਨਾਲ ਲੱਗ ਜਾਵੇ ਨਾ ਤਾਂ ਫਿਰ ਦੁਨੀਆਂ ਵੱਲੋਂ ਪਦਾਰਥਾਂ ਵੱਲੋਂ ਆਪਣੇ ਆਪ ਹੀ ਮਨ ਉਪਰਾਮ ਹੋ ਜਾਂਦਾ। ਇਹ ਇੱਕ ਨਿਸ਼ਾਨੀ ਹੈ ਜੇ ਸਾਡਾ ਮਨ ਵਾਹਿਗੁਰੂ ਦੇ ਨਾਲ ਜੁੜ ਗਿਆ। ਅੰਦਨ ਰਾਤਾ ਮਨ ਬੈਰਾਗੀ, ਬਈ ਗੁਰਮੁਖ ਦਾ ਮਨ ਦਿਨ ਰਾਤ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਅਤੇ ਸੰਸਾਰ ਵੱਲੋਂ ਵੈਰਾਗਵਾਨ ਹੋ ਜਾਂਦਾ ਹੈ। ਸੁਨ ਮੰਡਲ ਕਰ ਪਾਇਆ, ਫਿਰ ਉਹਨਾਂ ਨੇ ਜਿਹੜੀ ਅਫੁਰ ਮੰਡਲ ਅਫੁਰ ਅਵਸਥਾ ਹੈ ਭਾਵ ਤੁਰੀਆ ਪਦ ਵਿੱਚ ਜਾ ਕੇ ਉਹਨਾਂ ਨੇ ਕਰ ਪਾਇਆ ਵੀ ਅਸਲੀ ਜਿਹੜਾ ਆਪਣਾ ਘਰ ਸੀ ਆਤਮਕ ਅਡੋਲ ਅਵਸਥਾ ਉਹਨੂੰ ਪ੍ਰਾਪਤ ਕਰ ਲਿਆ। ਆਦਿ ਪੁਰਖ ਅਪਰੰਪਰ ਪਿਆਰਾ ਸਤਿਗੁਰ ਅਲਖ ਲਖਾਇਆ। ਹਜ਼ੂਰ ਕਹਿੰਦੇ ਨੇ ਕਿਵੇਂ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਘਰ ਲੱਭਿਆ, ਤਾਂ ਹਜ਼ੂਰ ਕਹਿੰਦੇ ਨੇ ਆਦਿ ਪੁਰਖ ਅਪਰੰਪਰ ਪਿਆਰਾ, ਉਹ ਅਕਾਲ ਪੁਰਖ ਵਾਹਿਗੁਰੂ ਆਦਿ ਪੁਰਖ ਕਰਤਾ ਪੁਰਖ ਸੀ ਅਤੇ ਅਪਰੰਪਰ ਕਹਿੰਦੇ ਨੇ ਅਪਰ ਪ੍ਰਕਿਰਤੀ ਤੋਂ ਪਰੇ ਹੈ ਅਤੇ ਪਿਆਰਾ ਪ੍ਰਭੂ ਸਤਿਗੁਰ ਅਲਖ ਲਖਾਇਆ, ਬਈ ਸਤਿਗੁਰੂ ਨੇ ਕਿਰਪਾ ਕੀਤੀ ਉਸ ਅਲਖ ਪਰਮੇਸ਼ਰ ਨੂੰ ਗੁਰੂ ਮਹਾਰਾਜ ਨੇ ਜਣਾ ਦਿੱਤਾ। ਆਪਣੇ ਆਪ ਨਹੀਂ ਪਰਮੇਸ਼ਰ ਦਾ ਗਿਆਨ ਕਿਸ ਨੂੰ ਹੁੰਦਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ, ਹਰ ਨਾਮੋ ਮੰਤਰ ਦਰੜਾਈਂਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਹਜ਼ੂਰ ਕਹਿੰਦੇ ਉਹ ਆਦਿ ਪੁਰਖ ਪ੍ਰਕਿਰਤੀ ਤੋਂ ਪਰੇ ਪਿਆਰਾ ਪ੍ਰਭੂ ਜੋ ਸਾਡੀ ਆਪਣੀ ਬੁੱਧੀ ਕਰਕੇ ਅਲੱਗ ਸੀ ਉਹਨੂੰ ਸਤਿਗੁਰੂ ਨੇ ਜਣਾ ਦਿੱਤਾ। ਆਸਨ ਬੈਸਨ ਥਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ। ਹਜ਼ੂਰ ਕਹਿੰਦੇ ਨੇ ਉਹ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਆਪਣੇ ਅਡੋਲ ਆਸਨ ਉੱਤੇ ਬੈਠਾ ਹੈ, ਭਾਵ ਉਸ ਉਹ ਵਾਹਿਗੁਰੂ ਆਪਣੇ ਸੱਚਖੰਡ ਰੂਪੀ ਘਰ ਦੇ ਵਿੱਚ ਆਪਣੇ ਅਚਲ ਸਿੰਘਾਸਨ ਤੇ ਬੈਠਾ ਹੈ। ਤਿਤ ਮਨ ਰਾਤਾ ਵਿਚਾਰੇ, ਹਜ਼ੂਰ ਕਹਿੰਦੇ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ ਸਾਡਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਨਾਨਕ ਨਾਮ ਰਤੇ ਬੈਰਾਗੀ ਅਨਹਦ ਰੁਣ ਚੁਣਕਾਰੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਵੈਰਾਗਵਾਨ ਸਾਧੂ ਬਣ ਗਏ ਹਾਂ। ਅਨਹਦ ਰੁਣ ਚੁਣਕਾਰੇ, ਤੇ ਸਾਡੇ ਸੁਰਤ ਦੇ ਅੰਦਰ ਬੜੇ ਸੁੰਦਰ ਅਨਹਦ ਸ਼ਬਦਾਂ ਦੀ ਚੁਣਕਾਰ ਧੁਨੀ ਪੈਦਾ ਹੋ ਰਹੀ ਹੈ। ਅਜਾਪਸੋ ਜਾਪਸੋ ਅਜਪੈ ਜਾਪਾ ਵਾਲੀ ਜਿਹੜੀ ਅਵਸਥਾ ਉਹ ਸਾਡੇ ਅੰਦਰ ਪ੍ਰਗਟ ਹੋ ਗਈ ਹੈ। ਤਿਤ ਆਗਮ ਪੂਰੇ ਕਹੋ ਕਿਤਬਿਦ ਜਾਈਐ ਰਾਮ। ਲਓ ਇਹ ਹੁਣ ਸਵਾਲ ਹੈ ਜਗਿਆਸੂ ਵੱਲੋਂ, ਜਿਵੇਂ ਕੋਈ ਬੀਬੀ ਸੁਹਾਗਣ ਨੂੰ ਜਾ ਕੇ ਪੁੱਛਦੀ ਹੈ ਵੀ ਜਿਹੜਾ ਮੇਰੇ ਪਤੀ ਦਾ ਘਰ ਹੈ ਉਹ ਅਗਮ ਮੇਰੀ ਗਮਤਾ ਤੋਂ ਪਰੇ, ਮੈਂ ਉੱਥੇ ਜਾ ਨਹੀਂ ਸਕਦੀ। ਉਹ ਜਿਹੜਾ ਅਗਮਪੁਰਾ ਹੈ, ਅਤੇ ਭਗਤ ਰਵਿਦਾਸ ਜੀ ਨੇ ਉਸਨੂੰ ਬੇਗਮਪੁਰਾ ਵੀ ਆਖਿਆ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਠਾਓ, ਉਸ ਰੱਬ ਦੇ ਘਰ ਨੂੰ ਉਸ ਅਬਚਲ ਨਗਰ ਵੀ ਆਖਿਆ ਹੈ। ਪਿੱਛੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਅਬਚਲ ਨਗਰੀ ਨਾਨਕ ਦੇਵ ਉਸਨੂੰ ਅਬਚਲ ਨਗਰੀ ਦਾ ਵੀ ਨਾਮ ਦਿੱਤਾ, ਪਰ ਇੱਥੇ ਅਗਮਪੁਰਾ ਵਾਹਿਗੁਰੂ ਦੇ ਘਰ ਦਾ ਨਾਮ ਲੈਂਦੇ ਨੇ। ਤਿਤ ਅਗਮਪੁਰੇ ਵੀ ਉਹ ਜਿਹੜਾ ਸਾਡੇ ਮਨ ਦੀ ਗਮਤਾ ਤੋਂ ਵੀ ਪਰੇ ਹੈ ਅਤੇ ਸ਼ਾਸਤਰੀ ਕਿਤਾਬੀ ਗਿਆਨ ਤੋਂ ਵੀ ਉਹ ਪਰੇ ਵਾਹਿਗੁਰੂ ਪਰਮੇਸ਼ਰ ਦਾ ਅਗਮਪੁਰਾ ਸੱਚਖੰਡ ਅਸਥਾਨ ਹੈ। ਕਹੋ ਕਿਤ ਬਿਤ ਜਾਈਐ ਰਾਮ ਰਾਮ। ਹੇ ਭਾਈ ਦੱਸੋ ਉਸ ਵਾਹਿਗੁਰੂ ਦੇ ਅਗਮ ਪੁਰੇ ਸੱਚਖੰਡ ਘਰ ਦੇ ਵਿੱਚ ਕਿਵੇਂ ਜਾਇਆ ਜਾਵੇ, ਇਹ ਸਵਾਲ ਹੈ। ਲਾਉਣ ਇਹਦਾ ਜਵਾਬ ਸਤਿਗੁਰੂ ਦਿੰਦੇ ਹਨ। ਸੱਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ ਰਾਮ। ਰਾਮ ਹੇ ਭਾਈ ਸੱਚ ਸੰਜਮੋ, ਬਈ ਜਿਹੜਾ ਇੱਕ ਤਾਂ ਸੱਚ ਬੋਲੋ, ਜੇ ਰੱਬ ਦੇ ਘਰ ਜਾਣਾ ਨਾ, ਪਹਿਲਾ ਗੁਣ ਇਹ ਆ ਵੀ ਸੱਚ ਬੋਲੋ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਤੇ ਸੰਜਮੋ ਦੂਜਾ ਸਤਿਗੁਰੂ ਕਹਿੰਦੇ ਨੇ ਬਈ ਤੁਸੀਂ ਸਬਰ ਤੇ ਸ਼ੁਕਰ, ਸਬਰ ਤੇ ਸ਼ੁਕਰ ਦੀ ਭਾਵਨਾ ਅਪਣਾਓ। ਇਹ ਸੱਚਾ ਸੰਜਮ ਹੈ ਜਿਹੜਾ, ਵੀ ਇਹ ਸੱਚ, ਸੱਚ ਦਾ ਅਰਥ ਹੈ ਵੀ ਜਿਹੜਾ ਸੱਚ ਬੋਲਣਾ ਅਥਵਾ ਸਤ ਸੰਤੋਖ ਆਦਿਕ ਗੁਣਾਂ ਨੂੰ ਧਾਰਨ ਕਰਨਾ। ਤੇ ਸੰਜਮੋ ਜਿਹੜਾ ਪਤੀਬ੍ਰਤ ਧਰਮ ਹੈ, ਇਹੋ ਜਿਹੇ ਸ੍ਰੇਸ਼ਟ ਗੁਣਾਂ ਨੂੰ ਸੰਭਾਲ ਕੇ ਗੁਰ ਸ਼ਬਦ ਕਮਾਈਐ ਰਾਮ, ਰਾਮ ਹੇ ਭਾਈ, ਤੇ ਨਾਲ ਦੀ ਨਾਲ ਗੁਰੂ ਸ਼ਬਦ ਦੀ ਕਮਾਈ ਵੀ ਕਰਨੀ ਹੈ। ਸਤ ਸੰਤੋਖ ਸਬਰ ਸ਼ੁਕਰ ਦੇ ਗੁਣਾਂ ਨੂੰ ਧਾਰਨ ਕਰਕੇ ਤੇ ਨਾਲ ਗੁਰੂ ਸ਼ਬਦ ਦੀ ਕਮਾਈ ਕਰੋ। ਵਾਹਿਗੁਰੂ 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 ਦਾ ਦਿਨ ਰਾਤ ਅਭਿਆਸ ਕਰੋ। ਸੱਚ ਸ਼ਬਦ ਕਮਾਈਐ ਨਿਜ ਕਰ ਜਾਈਐ, ਪਾਈਐ ਗੁਣੀ ਨਿਧਾਨਾ। ਜਦੋਂ ਸੱਚ ਸੰਜਮ ਸਤ ਸੰਤੋਖ ਆਦਿਕ ਸਬਰ ਸ਼ੁਕਰ ਦੇ ਗੁਣਾਂ ਨੂੰ ਧਾਰਨ ਕਰਕੇ ਤੁਸੀਂ ਸੱਚੇ ਸ਼ਬਦ ਨੂੰ ਕਮਾਓਗੇ, ਵਾਹਿਗੁਰੂ ਵਾਹਿਗੁਰੂ ਨਾਮ ਦਾ ਅਭਿਆਸ ਕਰੋਗੇ, ਨਿਜ ਕਰ ਜਾਈਐ, ਫਿਰ ਆਪਣੇ ਘਰ ਦੇ ਵਿੱਚ ਉਸ ਅਗੋਂ ਪੁਰੇ ਦੇ ਵਿੱਚ ਚਲੇ ਜਾਓਗੇ, ਪਾਈਐ ਗੁਣੇ ਨਿਧਾਨਾ, ਤੇ ਫਿਰ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਵੋਗੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਸਤ ਸੰਤੋਖ ਆਦਿਕ ਦੈਵੀ ਗੁਣ ਤੇ ਨਾਲ ਸਬਰ ਸ਼ੁਕਰ ਦੀ ਭਾਵਨਾ ਨੂੰ ਅਪਣਾ ਕੇ, ਸਬਰ ਸ਼ੁਕਰ ਦੀ ਭਾਵਨਾ ਕੀ ਹੈ, ਬਈ ਜੋ ਵਾਹਿਗੁਰੂ ਪਰਮੇਸ਼ਰ ਦਿੰਦਾ ਹੈ ਉਹਦੇ ਉੱਤੇ ਸਬਰ ਕਰਨਾ ਤੇ ਰੱਬ ਦਾ ਸ਼ੁਕਰ ਕਰਨਾ। ਐਵੇਂ ਨਹੀਂ ਵੀ ਹਰ ਵੇਲੇ ਮੰਗੀ ਜਾਣਾ ਕੁਛ ਨਾ ਕੁਛ, ਇਹੋ ਜਿਹੀ ਭਾਵਨਾ ਨਹੀਂ ਹੋਣੀ ਚਾਹੀਦੀ ਜੇ ਰੱਬ ਨੂੰ ਮਿਲਣਾ। ਜਦੋਂ ਸਬਰ ਸ਼ੁਕਰ ਦੀ ਭਾਵਨਾ ਅੰਦਰ ਪੈਦਾ ਹੋ ਜਾਂਦੀ ਹੈ ਤੇ ਨਾਲ ਵਾਹਿਗੁਰੂ ਨਾਮ ਦੀ ਕਮਾਈ ਕਰਦਿਆਂ ਫਿਰ ਪਰਮੇਸ਼ਰ ਮਿਲਦਾ। ਦੱਸਦੇ ਨੇ ਇੱਕ ਵਾਰੀ ਔਰੰਗਜ਼ੇਬ ਦੇ ਪਾਸ ਕਿਸੇ ਹੋਰ ਵਲੈਤ ਦੇ ਕਿਸੇ ਬਾਦਸ਼ਾਹ ਨੇ ਆਪਣਾ ਦੂਤ ਭੇਜਿਆ ਔਰ ਉਹਨੂੰ ਇਹ ਗੱਲ ਆਖੀ ਬਈ ਔਰੰਗਜ਼ੇਬ ਦੇ ਪਾਸ 1400 ਬੜੇ ਬੜੇ ਉਲਮਾਓ, ਬੜੇ ਆਲਮ ਫਾਜ਼ਲ ਉਸਦੇ ਪਾਸ ਰਹਿੰਦੇ ਨੇ, ਇੱਕ ਮੇਰਾ ਸਵਾਲ ਹੈ, ਉਹਦਾ ਜਵਾਬ ਲੈ ਕੇ ਆਉਣਾ। ਉਹ ਸਵਾਲ ਕੀ ਸੀ? ਬਈ ਮੈਨੂੰ ਸਬਰ ਤੇ ਸ਼ੁਕਰ ਦਾ ਮਾਇਨਾ ਦੱਸੋ, ਸਬਰ ਤੇ ਸ਼ੁਕਰ ਕਿਸ ਨੂੰ ਆਖਦੇ ਨੇ? ਹੁਣ ਉਹ ਹਲਕਾਰਾ ਔਰੰਗਜ਼ੇਬ ਦੇ ਪਾਸ ਆਇਆ ਤੇ ਉਹਨੇ ਔਰੰਗਜ਼ੇਬ ਨੂੰ ਸਵਾਲ ਕੀਤਾ। ਉਹਨੇ ਜਿੰਨੇ ਕਾਜੀ ਉਲਮਾਓ ਸਨ, ਬੜੇ ਬੜੇ ਵਿਦਵਾਨ, ਉਹਨਾਂ ਨੂੰ ਆਖਿਆ ਬਈ ਇਸ ਦਾ ਜਵਾਬ ਦਿਓ। ਤੇ ਜਦੋਂ ਉਹਨਾਂ ਨੇ ਜ਼ਬਾਨੀ ਕਲਾਮੀ ਜਵਾਬ ਦਿੱਤੇ ਤੇ ਉਸ ਦੀ ਤਸੱਲੀ ਨਾ ਹੋਈ। ਫਿਰ ਉਹ ਕਹਿਣ ਲੱਗੇ ਇਸ ਤੋਂ ਵੱਧ ਅਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਅਮਲੀ ਜੀਵਨ ਕਿਸੇ ਦਾ ਵੀ ਨਹੀਂ ਸੀ। ਵਿਦਿਆ ਤੇ ਸੀ, ਗਿਆਨ ਵੀ ਸੀ, ਕਿਤਾਬੀ ਗਿਆਨ ਦਾ ਕੋਈ ਅੰਤ ਨਹੀਂ ਸੀ। ਪਰ ਉਹ ਕਹਿੰਦਾ ਮੈਂ ਤੇ ਪ੍ਰੈਕਟੀਕਲ ਜਾ ਕੇ ਦੱਸਣਾ ਬਾਦਸ਼ਾਹ ਨੂੰ, ਇਹਦਾ ਪ੍ਰੈਕਟੀਕਲ ਜਵਾਬ ਮੈਨੂੰ ਮਿਲਣਾ ਚਾਹੀਦਾ। ਜਦੋਂ ਕਿਸੇ ਪਾਸਿਓਂ ਵੀ ਕਿਸੇ ਵਿਦਵਾਨ ਕੋਲੋਂ, ਕਿਸੇ ਕਾਜੀ ਤੇ ਕਿਸੇ ਉਲਮਾਓ ਕੋਲੋਂ ਜਵਾਬ ਨਾ ਮਿਲਿਆ ਤੇ ਫਿਰ ਉਹਦੇ ਮਨ ਦੇ ਵਿੱਚ ਸੋਚਿਆ ਕੋਈ ਇੱਥੇ ਕੋਈ ਮਹਾਂਪੁਰਖ ਵੀ ਹੈ, ਤਾਂ ਪਤਾ ਲੱਗਿਆ ਵੀ ਇੱਕ ਮੁਸਲਮਾਨ ਫਕੀਰ ਹੈ, ਸੂਫੀ ਫਕੀਰ ਸਰਮਦ ਉਸਦਾ ਨਾਮ ਸੀ। ਬਈ ਉਹ ਔਰੰਗਜ਼ੇਬ ਦੀ ਕੈਦ ਵਿੱਚ ਹੈ, ਉਹ ਬੜਾ ਪਹੁੰਚਿਆ ਹੋਇਆ ਫਕੀਰ ਹੈ, ਜਿਹੜਾ ਬਾਦਸ਼ਾਹ ਦਾ ਭੇਜਿਆ ਦੂਤ। ਕਹਿੰਦਾ ਫਿਰ ਮੈਨੂੰ ਉਹਦੇ ਕੋਲੋਂ ਮੇਰੇ ਸਵਾਲ ਦਾ ਜਵਾਬ ਮਿਲ ਸਕਦਾ, ਮੈਨੂੰ ਉਹਦੇ ਕੋਲੇ ਜਾਣ ਦੀ ਆਗਿਆ ਦਿਓ। ਔਰੰਗਜ਼ੇਬ ਨੇ ਆਖਿਆ ਉਹਨੂੰ ਸਰਮਦ ਫਕੀਰ ਦੇ ਪਾਸ ਲੈ ਜਾਓ। ਦੱਸਦੇ ਨੇ ਉਹ ਸਰਮਦ ਫਕੀਰ ਦੇ ਹੱਥਾਂ ਪੈਰਾਂ ਨੂੰ ਬੇੜੀਆਂ ਪਈਆਂ ਹੋਈਆਂ ਨੇ ਔਰ ਉਹ ਆਪਣੀ ਮਸਤੀ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪ ਰਿਹਾ ਹੈ। ਉਹਨੂੰ ਆਪਣੀ ਕੈਦ ਦਾ ਕੋਈ ਗਿਲਾ ਸ਼ਿਕਵਾ ਨਹੀਂ ਤੇ ਔਰੰਗਜ਼ੇਬ ਨੇ ਹੁਕਮ ਕੀਤਾ ਹੋਇਆ ਸੀ ਇਹਨੂੰ ਸਿਰਫ ਇੱਕ ਅੱਧਾ ਪਿਆਲਾ ਲੂਣ ਦੇ ਪਾਣੀ ਵਾਲਾ ਦੇਣਾ ਤੇ ਨਾ ਇਸ ਨੂੰ ਕੁਝ ਹੋਰ ਖਾਣ ਲਈ ਭੋਜਨ ਦੇਣਾ ਤੇ ਨਾ ਹੀ ਕੁਛ ਪੀਣ ਲਈ ਦੇਣਾ। ਔਰ ਉਸਨੂੰ ਲੂਣ ਦੇ ਪਾਣੀ ਵਾਲਾ ਅੱਧਾ ਪਿਆਲਾ, ਉਹ ਲੂਣ ਵਾਲਾ ਪਾਣੀ ਮਤਲਬ ਖਾਰਾ ਪਾਣੀ ਕਹਿ ਦਿਓ, ਉਹ ਖਾਰਾ ਪਾਣੀ ਉਹਨੂੰ ਪੀਣ ਵਾਸਤੇ ਮਿਲਦਾ ਸੀ, ਨਾ ਕੁਛ ਖਾਣ ਨੂੰ ਨਾ ਹੋਰ ਪੀਣ ਨੂੰ ਕੁਛ ਉਹਨੂੰ ਦਿੰਦਾ ਸੀ। ਕਿਉਂਕਿ ਉਹ ਔਰੰਗਜ਼ੇਬ ਬੜਾ ਕੱਟੜ ਅਤੇ ਬੜਾ ਸ਼ਰਈ ਮੁਸਲਮਾਨ ਸੀ ਔਰ ਉਹ ਚਾਹੁੰਦਾ ਸੀ ਬਈ ਜਿਹੜੀ ਮੁਸਲਮਾਨੀ ਸ਼ਰ੍ਹਾ ਹੈ ਉਹਦੇ ਵਿੱਚ ਹੀ ਸਾਰੇ ਚੱਲਣ। ਪਰ ਇਹ ਸਰਮਦ ਫਕੀਰ ਸੂਫੀ ਅਤੇ ਆਜ਼ਾਦ ਖਿਆਲਾਂ ਦਾ ਵਿਅਕਤੀ ਸੀ ਔਰ ਇਹ ਜਿਹੜੇ ਸੂਫੀ ਲੋਕ ਸਨ ਇਹ ਮੁਸਲਮਾਨੀ ਸ਼ਰ੍ਹਾ ਦੇ ਕਾਇਲ ਨਹੀਂ ਸਨ ਅਤੇ ਇਹਨੇ ਇਸੇ ਲਈ ਉਸਨੂੰ ਜੇਲ੍ਹ ਵਿੱਚ ਬੰਦ ਕਰਕੇ ਸੁੱਟਿਆ ਹੋਇਆ ਸੀ ਤਸੀਹੇ ਦੇ ਰਿਹਾ ਸੀ। ਜਦੋਂ ਬਾਦਸ਼ਾਹ ਦਾ ਭੇਜਿਆ ਹੋਇਆ ਦੂਤ ਸਰਮਦ ਫਕੀਰ ਦੇ ਪਾਸ ਗਿਆ ਕੀ ਵੇਖਦਾ ਹੈ ਔਰ ਉਹਨੂੰ ਅੱਠ ਪੈਰਾਂ ਦੇ ਵਿੱਚ ਲੂਣ ਵਾਲਾ ਪਾਣੀ ਅੱਧਾ ਪਿਆਲਾ ਉਹ ਵੀ ਖਾਰਾ ਪਾਣੀ ਪੀਣ ਵਾਸਤੇ ਮਿਲਿਆ। ਜਦੋਂ ਉਸਨੂੰ ਉਹ ਖਾਰਾ ਪਾਣੀ ਲੂਣ ਵਾਲਾ ਪਾਣੀ ਮਿਲਿਆ ਤਾਂ ਉਸ ਵੇਲੇ ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਪਾਣੀ ਦਾ ਪਿਆਲਾ ਪੀਤਾ ਅਤੇ ਫਿਰ ਖੁਦਾ ਦਾ ਸ਼ੁਕਰ ਕੀਤਾ। ਹੇ ਖੁਦਾ ਤੂੰ ਧੰਨ ਹੈ, ਤੂੰ ਮੈਨੂੰ ਕਮ ਸੇ ਕਮ ਚਾਹੇ ਖਾਰਾ ਪਾਣੀ ਲੂਣ ਵਾਲਾ ਪਾਣੀ ਸੀ ਉਹ ਤੇ ਦਿੱਤਾ ਨਾ, ਇਹ ਵੀ ਤੇਰੀ ਇੱਕ ਦਾਤ ਹੈ, ਮੈਂ ਤੇਰਾ ਸ਼ੁਕਰ ਕਰਦਾ ਹਾਂ। ਕਿੰਨੀ ਉੱਚੀ ਭਾਵਨਾ ਸਬਰ ਸ਼ੁਕਰ ਦੀ, ਇਹੋ ਜਿਹੇ ਗੁਣ ਧਾਰਨ ਕਰਨੇ ਪੈਂਦੇ ਨੇ ਜੇ ਰੱਬ ਨੂੰ ਮਿਲਣਾ। ਆਪਾਂ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਗਿਲੇ ਸ਼ਿਕਵੇ ਕਰਦੇ ਹਾਂ, ਸਭ ਕੁਝ ਹੁੰਦਿਆਂ ਸੰਦਿਆਂ ਵੀ ਸਾਨੂੰ ਆਹ ਵੀ ਚਾਹੀਦਾ ਉਹ ਵੀ ਚਾਹੀਦਾ ਬਿਨਾਂ ਲੋੜ ਤੋਂ ਮੰਗੀ ਜਾਂਦੇ ਹਾਂ। ਪਰ ਸਬਰ ਸ਼ੁਕਰ ਦੀ ਭਾਵਨਾ ਵਾਲੇ ਗੁਣ ਧਾਰਨ ਕਰਕੇ ਫਿਰ ਰੱਬ ਮਿਲਦਾ ਹੈ। ਹਜ਼ੂਰ ਫਰਮਾਉਂਦੇ ਹਨ, ਸੱਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ ਰਾਮ, ਸੱਚ ਸ਼ਬਦ ਕਮਾਈਐ ਨਿਜ ਕਰ ਜਾਈਐ ਪਾਈਐ ਗੁਣੇ ਨਿਧਾਨਾ। ਵੀ ਇਸ ਤਰ੍ਹਾਂ ਸੱਚੇ ਸ਼ਬਦ ਦੀ ਕਮਾਈ ਕਰਕੇ ਅਤੇ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਕੇ ਆਪਣੇ ਘਰ ਦੇ ਵਿੱਚ ਚਲੇ ਜਾਈਦਾ ਅਤੇ ਨਾਲ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਈਦਾ ਹੈ। ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ। ਲਓ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਹੈ। ਹਜ਼ੂਰ ਕਹਿੰਦੇ ਨੇ ਨਾ ਉਹਦੀ ਕੋਈ ਸ਼ਾਖਾ ਹੈ, ਨਾ ਕੋਈ ਮੂਲ ਮੁੱਢ ਹੈ, ਕੋਈ ਉਸਦੀ ਜੜ੍ਹ ਹੈ, ਨਾ ਕੋਈ ਪੱਤਰਾ ਹੈ, ਨਾ ਹੀ ਕੋਈ ਟਾਹਣੀ ਹੈ। ਸਿਰ ਸਭ ਨਾ ਪ੍ਰਧਾਨਾ, ਉਹ ਵਾਹਿਗੁਰੂ ਸਾਰਿਆਂ ਦੇ ਸਿਰ ਉੱਤੇ ਪ੍ਰਧਾਨ ਹੈ, ਪਰ ਸਾਰਿਆਂ ਦੇ ਸਿਰ ਦਾ ਉਹ ਪ੍ਰਧਾਨ ਹੈ, ਸਭ ਤੋਂ ਮਹਾਨ ਹੈ। ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ। ਜਿਵੇਂ ਕੋਈ ਬਿਰਸ਼ ਹੁੰਦਾ ਹੈ, ਉਹਦਾ ਮੁੱਢ ਵੀ ਹੁੰਦਾ ਹੈ, ਉਹਦੀਆਂ ਸ਼ਾਖਾ ਵੀ ਹੁੰਦੀਆਂ ਨੇ, ਉਹਨੂੰ ਪੱਤਰੇ ਵੀ ਲੱਗਦੇ ਨੇ, ਟਾਹਣੀਆਂ ਵੀ ਹੁੰਦੀਆਂ, ਪਰ ਵਾਹਿਗੁਰੂ ਦਾ ਸਰੂਪ ਐਸਾ ਨਹੀਂ। ਅਤੇ ਜੇ ਮਨੁੱਖ ਹੈ, ਕੋਈ ਪਸ਼ੂ ਪੰਛੀ ਹੈ, ਉਹਦਾ ਵੀ ਕੋਈ ਨਾ ਕੋਈ ਵਜੂਦ ਹੁੰਦਾ। ਜਿਵੇਂ ਮਨੁੱਖ ਹੈ, ਇਹਦੀਆਂ ਵੀ ਸ਼ਾਖਾ ਨੇ, ਆ ਲੱਤਾਂ ਬਾਹਾਂ ਸਾਡੀਆਂ ਸ਼ਾਖਾ ਨੇ, ਮੂਲ ਮੁੱਢ ਵੀ ਹੈ, ਸਿਰ ਨੂੰ ਮੁੱਢ ਆਖਿਆ ਜਾਂਦਾ, ਅਤੇ ਪੱਤਰੇ ਵੀ ਨੇ, ਆਹ ਜਿਹੜੀਆਂ ਉਂਗਲਾਂ ਨੇ, ਅੰਗ ਪ੍ਰਤੰਗ ਨੇ, ਪੱਤਰੇ ਨੇ, ਅਤੇ ਡਾਲੀ ਵੱਡੀਆਂ ਟਾਹਣੀਆਂ ਵੀ ਨੇ, ਸਾਡੇ ਸਰੀਰ ਵਿੱਚ ਮੋਟੀਆਂ ਮੋਟੀਆਂ ਹੋਰ ਹੱਡੀਆਂ ਵੀ ਨੇ, ਇਹ ਡਾਲੀਆਂ ਨੇ, ਪਰ ਰੱਬ ਦੇ ਸਰੀਰ ਦੇ ਵਿੱਚ ਇਹ ਕੁਛ ਹੈ ਨਹੀਂ। ਸਤਿਗੁਰੂ ਕਹਿੰਦੇ ਨੇ ਨਾ ਉਸਦੀ ਕੋਈ ਸ਼ਾਖਾ ਹੈ, ਨਾ ਮੂਲ ਹੈ, ਨਾ ਪੱਤਰਾ ਹੈ, ਨਾ ਟਾਹਣੀ ਹੈ। ਸਿਰ ਸਭਨਾ ਪ੍ਰਧਾਨਾ, ਪਰ ਉਹ ਵਾਹਿਗੁਰੂ ਪਰਮੇਸ਼ਰ ਸਭਨਾ ਦੇ ਸਿਰ ਦਾ ਪ੍ਰਧਾਨ ਹੈ, ਭਾਵ ਸਾਰਿਆਂ ਉੱਤੇ ਉਸ ਮਾਲਕ ਦਾ ਹੁਕਮ ਚੱਲਦਾ ਹੈ। ਜਪ ਤਪ ਕਰ ਕਰ ਸੰਜਮ ਥਾਕੀ, ਹੱਠ ਨਿਗਰਹਿ ਨਹੀਂ ਪਾਈਐ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਜਾਪ ਤਪ ਸੰਜਮ ਵਰਤ ਨੇਮ ਕਰ ਕਰਕੇ ਥੱਕ ਗਈ ਹਾਂ, ਹੱਠ ਨਿਗਰਹਿ ਨਹੀਂ ਪਾਈਐ। ਦੇ ਬੜੇ ਹੱਠ ਦੇ ਨਾਲ ਨਿਗਰਹਿ ਦਾ ਅਰਥ ਇੰਦਰੀਆਂ ਦਾ ਦਮਨ ਵੀ ਕਰਕੇ ਵੇਖ ਲਿਆ, ਪਰ ਇਹਦੇ ਨਾਲ ਵੀ ਪਰਮੇਸ਼ਰ ਨਹੀਂ ਮਿਲ ਸਕਿਆ। ਜਪ ਤਪ ਸੰਜਮ ਕਰ ਕਰਕੇ ਵੀ ਰੱਬ ਨਹੀਂ ਮਿਲਦਾ, ਤੇ ਹੱਠ ਦੇ ਨਾਲ ਜੇ ਕੋਈ ਇੰਦਰੀਆਂ ਦਾ ਦਮਨ ਵੀ ਕਰ ਲਵੇ, ਭਾਵ ਧੱਕੇ ਨਾਲ ਆਪਣੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਵੀ ਰੋਕ ਲਵੇ, ਤਾਂ ਵੀ ਪਰਮੇਸ਼ਰ ਨਹੀਂ ਮਿਲਦਾ, ਤੇ ਫਿਰ ਮਿਲਦਾ ਕਿਵੇਂ ਹੈ? ਨਾਨਕ ਸਹਿਜ ਮਿਲੇ ਜਗ ਜੀਵਨ, ਸਤਿਗੁਰ ਬੂਝ ਬੁਝਾਈਐ। ਹਜ਼ੂਰ ਕਹਿੰਦੇ ਨੇ ਜਗ ਦੇ ਜੀਵਨ ਸਰੂਪ ਵਾਹਿਗੁਰੂ ਪਰਮੇਸ਼ਰ ਜੀ ਬਈ ਸਹਿਜ ਵਿੱਚ ਮਿਲਦੇ ਨੇ, ਸੁਤੇ ਸਿੱਧ ਮਿਲਦੇ ਨੇ, ਸ਼ਾਂਤ ਤੇ ਧੀਰਜ ਤੇ ਮਨ ਦੇ ਟਿਕਾਓ ਵਿੱਚ ਮਿਲਦੇ ਨੇ। ਕਦੋਂ? ਸਤਿਗੁਰ ਬੂਝ ਬੁਝਾਈਐ, ਜਦੋਂ ਸਤਿਗੁਰੂ ਦੀ ਬੂਝ ਸਿੱਖਿਆ ਬੁਝਾਈਐ, ਸਤਿਗੁਰੂ ਦੀ ਬੂਝ ਸਿੱਖਿਆ ਦੀ ਸਮਝ ਸਾਨੂੰ ਆ ਜਾਂਦੀ ਹੈ। ਜਦੋਂ ਗੁਰੂ ਦੀ ਸਿੱਖਿਆ ਦੀ ਸਮਝ ਸਾਨੂੰ ਆ ਜਾਵੇ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਸਾਡੀ ਮਤ ਬੁੱਧੀ ਦੇ ਵਿੱਚ ਰਤਨ ਤੇ ਜਵਾਹਰ ਤੇ ਮਾਣਕ ਵਰਗੇ ਅਮੋਲਕ ਗੁਣ ਨੇ। ਪਰ ਹਜ਼ੂਰ ਕਹਿੰਦੇ ਮਿਲਦੇ ਤਾਂ ਨੇ ਜੇ ਇੱਕ ਗੁਰ ਕੀ ਸਿੱਖ ਸੁਣੀ, ਵੀ ਜੇ ਇੱਕ ਦਾ ਅਰਥ ਵੀ ਕੇਵਲ, ਜੇ ਕੇਵਲ ਗੁਰੂ ਦੀ ਸਿੱਖਿਆ ਸੁਣ ਲਈ ਜਾਵੇ, ਭਾਵ ਗੁਰੂ ਦੀ ਸਿੱਖਿਆ ਨੂੰ ਆਪਾਂ ਮੰਨਣ ਲੱਗ ਜਾਈਏ, ਤੇ ਫਿਰ ਉਹ ਸਾਰੇ ਗੁਣ ਪ੍ਰਗਟ ਹੋ ਜਾਂਦੇ ਹਨ। ਗੁਰ ਸਾਗਰੋ ਰਤਨਾਗਰ ਤਿਤ ਰਤਨ ਕਨੇਰੇ ਰਾਮ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਗੁਰੂ ਦੀ ਮਹਿਮਾ ਕਰਦੇ ਹਨ। ਗੁਰ ਸਾਗਰੋ ਰਤਨਾਗਰ, ਬਈ ਗੁਰੂ ਤੇ ਸਮੁੰਦਰ ਨੇ ਦੈਵੀ ਗੁਣਾਂ ਦੇ, ਤੇ ਰਤਨਾਗਰ ਉਹ ਰਤਨਾਂ ਦੀ ਖਾਣ ਨੇ। ਵੈਸੇ ਵੀ ਜਿਹੜਾ ਬਾਹਰਲਾ ਸਮੁੰਦਰ ਹੈ ਇਹਦੇ ਵਿੱਚ ਰਤਨ ਵੀ ਹੁੰਦੇ ਨੇ, ਹੀਰੇ ਮੋਤੀ ਵੀ ਹੁੰਦੇ ਨੇ, ਪਰ ਹਜ਼ੂਰ ਕਹਿੰਦੇ ਵੀ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਵੀ ਸਮੁੰਦਰ ਨੇ ਤੇ ਰਤਨਾਂ ਦੇ ਭਰੇ ਸਮੁੰਦਰ ਨੇ, ਦੈਵੀ ਗੁਣਾਂ ਦੇ ਭਰੇ ਸਮੁੰਦਰ ਨੇ। ਤਿਤ ਰਤਨ ਕਨੇਰੇ ਰਾਮ, ਰਾਮ ਹੇ ਭਾਈ ਉਸ ਗੁਰੂ ਰੂਪੀ ਸਮੁੰਦਰ ਦੇ ਵਿੱਚ ਤੇ ਬਹੁਤ ਸਾਰੇ ਰਤਨ ਨੇ, ਜਿਵੇਂ ਵੈਰਾਗ ਹੈ ਉਹ ਵੀ ਰਤਨ ਹੈ, ਤੇ ਵਾਹਿਗੁਰੂ ਦਾ ਨਾਮ ਉਹ ਵੀ ਰਤਨ ਹੈ, ਤੇ ਵਾਹਿਗੁਰੂ ਦਾ ਗਿਆਨ ਉਹ ਵੀ ਰਤਨ ਹੈ, ਤੇ ਕੀਰਤਨ ਵੀ ਨਿਰਮੋਲਕ ਹੀਰਾ ਹੈ, ਕਿਉਂਕਿ ਰਤਨ ਕਈ ਤਰ੍ਹਾਂ ਦੇ ਹੁੰਦੇ ਨੇ। ਨੌ ਕਿਸਮ ਦੇ ਰਤਨ ਮੰਨੇ ਆ ਦੁਨਿਆਵੀ ਤੌਰ ਤੇ, ਵੀ ਉਸ ਗੁਰੂ ਰੂਪੀ ਸਾਗਰ ਦੇ ਵਿੱਚ ਬਹੁਤੇ ਰਤਨ ਨੇ। ਤੇ ਵੈਸੇ ਇਹ ਵੀ ਇੱਕ ਕਥਾ ਪ੍ਰਸਿੱਧ ਹੈ ਵੀ ਜਦੋਂ ਦੇਵਤੇ ਦੈਂਤਾ ਨੇ ਖੀਰ ਸਮੁੰਦਰ ਰਿੜਕਿਆ ਸੀ ਤਾਂ ਉਹਦੇ ਵਿੱਚੋਂ 14 ਰਤਨ ਨਿਕਲੇ ਸਨ, ਜਿਨ੍ਹਾਂ ਦੇ ਬਾਰੇ ਮਹਾਂਪੁਰਖ ਇਹ ਦੱਸਦੇ ਸਨ, ਸ਼੍ਰੀਮਨ ਰੰਭਾ ਬਾਰਨੀ ਤਨਖ ਤਨੰਤਰ ਬਾਜ ਬਿਖ ਸੇ ਬਿਖ ਤੇਨ ਸਸ ਕਲਪ ਤਰ ਸੰਖ ਅਮੀ ਗਜਰਾਜ। ਇਹ ਉਹਨਾਂ 14 ਰਤਨਾਂ ਦੇ ਨਾਮ ਵਿਦਵਾਨਾਂ ਨੇ ਲਿਖੇ ਨੇ। ਪਰ ਸਤਿਗੁਰੂ ਕਹਿੰਦੇ ਨੇ ਬਈ ਗੁਰੂ ਐਸਾ ਸਾਗਰ ਹੈ ਜਿਹਦੇ ਵਿੱਚ ਰਤਨਾਂ ਦੀ ਗਿਣਤੀ ਕੋਈ ਨਹੀਂ ਹੈ, ਕੇਵਲ 14 ਰਤਨ ਨਹੀਂ ਜਾਂ ਰਤਨ ਨੌ ਹੀ ਨਹੀਂ, ਵੀ ਗੁਰੂ ਰੂਪੀ ਸਮੁੰਦਰ ਦੇ ਵਿੱਚ ਤਾਂ ਬਹੁਤੇ ਹੀ ਰਤਨ ਨੇ, ਬਹੁਤੇ ਅਮੋਲਕ ਗੁਣ ਹਨ। ਕਰ ਮਜਨੂ ਸਪਤ ਸਰੇ ਮਨ ਨਿਰਮਲ ਮੇਰੇ ਰਾਮ। ਲੋ ਹਜ਼ੂਰ ਕਹਿੰਦੇ ਨੇ ਤੁਸੀਂ ਗੁਰੂ ਦੇ ਦੀਦਾਰ ਕਰ ਲਓ, ਤੇ ਜਦੋਂ ਗੁਰੂ ਦੇ ਦਰਸ਼ਨ ਕਰੋਗੇ, ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਿਰੇ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਤੀਰਥ ਨੇ। ਜਦੋਂ ਤੁਸੀਂ ਗੁਰੂ ਦੇ ਦਰਸ਼ਨ ਕਰੋਗੇ, ਕਰ ਮਜਨੂ ਸਪਤ ਸਰੇ, ਤੁਸੀਂ 7 ਸਰੋਵਰਾਂ ਦੇ ਵਿੱਚ, 7 ਸਮੁੰਦਰਾਂ ਦੇ ਵਿੱਚ ਹੀ ਇਸ਼ਨਾਨ ਕਰ ਲਵੋਗੇ। ਹਿੰਦੂ ਧਰਮ ਦੇ ਵਿੱਚ 7 ਸਮੁੰਦਰਾਂ ਦਾ ਇਸ਼ਨਾਨ ਸਭ ਤੋਂ ਵੱਡਾ ਫਲਦਾਇਕ ਮੰਨਿਆ। ਉਹ ਕਿਉਂ? ਕਹਿੰਦੇ ਨੇ ਜਿੰਨੇ ਵੀ ਛੋਟੇ ਮੋਟੇ ਨਦੀਆਂ ਨਾਲੇ ਨੇ ਇਹ ਤੀਰਥ ਮੰਨੇ ਗਏ, ਸਾਰੇ ਸਮੁੰਦਰ ਵਿੱਚ ਜਾ ਕੇ ਰਲਦੇ। ਕਹਿੰਦੇ ਜਿਹਨੇ 7 ਸਮੁੰਦਰਾਂ ਦੇ ਵਿੱਚ ਇਸ਼ਨਾਨ ਕਰ ਲਿਆ, ਉਹਨੇ 68 ਕਰੋੜ ਸਾਰੇ ਤੀਰਥਾਂ ਵਿੱਚ ਇਸ਼ਨਾਨ ਕਰ ਲਿਆ, ਸਾਰਿਆਂ ਦਾ ਫਲ ਉਹਨੂੰ ਮਿਲ ਜਾਂਦਾ। ਪਰ ਹਜ਼ੂਰ ਕਹਿੰਦੇ ਨੇ ਬਈ ਸਤਿਗੁਰੂ ਹੀ ਬਈ ਸਭ ਤੋਂ ਵੱਡੇ ਤੀਰਥ ਨੇ, ਤੁਸੀਂ ਗੁਰੂ ਦੇ ਜਾ ਕੇ ਦਰਸ਼ਨ ਕਰ ਲਵੋ ਤੇ ਗੁਰੂ ਦੀ ਬਾਣੀ ਸੁਣਿਆ ਕਰੋ। ਕਰ ਮਜਨੋ ਸਪਤ ਸਰੇ, ਤੁਸੀਂ 7 ਸਮੁੰਦਰਾਂ ਦੇ ਵਿੱਚ ਹੀ ਮਾਨੋ ਇਸ਼ਨਾਨ ਕਰ ਲਿਆ, ਭਾਵ ਜਿੰਨੀ 7 ਸਮੁੰਦਰਾਂ ਦੇ ਵਿੱਚ ਨਹਾ ਕੇ ਤੁਹਾਨੂੰ ਪੁੰਨ ਫਲ ਦੀ ਪ੍ਰਾਪਤੀ ਹੋਵੇਗੀ, ਤੇ ਗੁਰੂ ਦੀ ਸੰਗਤ ਵਿੱਚ ਆ ਕੇ ਤੁਹਾਨੂੰ ਉਦੋਂ ਵਧੇਰੇ ਫਲ ਪ੍ਰਾਪਤ ਹੋ ਸਕਦਾ ਹੈ। ਮਨ ਨਿਰਮਲ ਮੇਰੇ ਰਾਮ, ਰਾਮ ਹੇ ਭਾਈ, ਵੀ ਗੁਰੂ ਮਹਾਰਾਜ ਦੀ ਸੰਗਤ ਵਿੱਚ ਆ ਕੇ, ਕਿਉਂਕਿ ਸਤਿਗੁਰੂ ਰਤਨਾਂ ਦੇ ਭਰੇ ਸਮੁੰਦਰ ਨੇ ਤੇ ਸਾਡੇ ਬਈ ਮਨ ਬੁੱਧ ਨਿਰਮਲ ਹੋ ਗਏ ਹਨ। ਨਿਰਮਲ ਜਲ ਨਹਾਏ ਜਾਂ ਪ੍ਰਭ ਪਾਏ, ਪੰਚ ਮਿਲੇ ਵਿਚਾਰੇ। ਲੋ ਹਜ਼ੂਰ ਕਹਿੰਦੇ ਨੇ ਜਦੋਂ ਸਤਿਗੁਰੂ ਦੇ ਪਾਸ ਜਾ ਕੇ ਨਿਰਮਲ ਜਲ ਕੀ ਹੈ? ਇਹ ਸਤਿਗੁਰੂ ਦੀ ਬਾਣੀ, ਗੁਰੂ ਬਾਣੀ ਦਾ ਉਪਦੇਸ਼। ਜਦੋਂ ਇਸ ਬਾਣੀ ਦੇ ਵਿੱਚ, ਇਸ ਨਿਰਮਲ ਜਲ ਦੇ ਵਿੱਚ ਇਸ਼ਨਾਨ ਕੀਤਾ ਤੇ ਸਤਿਗੁਰੂ ਕਹਿੰਦੇ ਨੇ ਜਾਂ ਪ੍ਰਭ ਪਾਏ, ਨਿਰਮਲ ਜਲ ਨਹਾਏ ਜਾਂ ਪ੍ਰਭ ਪਾਏ, ਜਦੋਂ ਵਾਹਿਗੁਰੂ ਨੂੰ ਪਾਇਆ ਤੇ ਫੇਰ ਹੀ ਪਾਈ ਗੁਰੂ ਦੇ ਪਾਸ ਜਾ ਕੇ ਨਿਰਮਲ ਜਲ ਕੀ ਹੈ? ਸਤਿਗੁਰੂ ਦੇ ਨਾਮ ਬਾਣੀ ਦੇ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕੀਤਾ, ਇਹਦਾ ਫਲ ਕੀ ਹੋਇਆ? ਪੰਜ ਮਿਲੇ ਵਿਚਾਰੇ, ਤੇ ਸਾਨੂੰ ਜਿਹੜੇ 5 ਰਤਨ ਸਨ, 5 ਦੈਵੀ ਗੁਣ, 7 ਸੰਤੋਖ ਦਇਆ ਤਰੋਂ ਵਿਚਾਰੇ ਵਿਚਾਰ ਵਿੱਚ ਆਈ ਗਿਆ, ਵੀ ਜਿਹੜੇ ਵਿਚਾਰ ਆਦਿਕ 7 ਸੰਤੋਖ ਦਇਆ ਤਰਮ 4 ਇਹ ਰਲ ਕੇ ਤੇ 5ਵਾਂ ਵਿਚਾਰ, ਇਹ 5 ਰਤਨ ਸਾਨੂੰ ਪ੍ਰਾਪਤ ਹੋ ਗਏ। ਭਾਵ ਜਦੋਂ ਗੁਰੂ ਮਹਾਰਾਜ ਦੀ ਸੰਗਤ ਵਿੱਚ ਆ ਕੇ ਅੰਮ੍ਰਿਤ ਬਾਣੀ ਦਾ ਉਪਦੇਸ਼ ਸੁਣਿਆ ਮੰਨਿਆ, ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ, ਇਸ ਨਿਰਮਲ ਜਲ ਦੇ ਵਿੱਚ ਨਹਾ ਕੇ ਸਾਨੂੰ 5 ਰਤਨ ਪ੍ਰਾਪਤ ਹੋ ਗਏ, ਭਾਵ 5 ਦੈਵੀ ਗੁਣ 7 ਸੰਤੋਖ ਦਇਆ ਧਰਮ ਵਿਚਾਰ ਮਿਲ ਗਏ। ਕਾਮ ਕ੍ਰੋਧ ਕਪਟ ਬਿਖਿਆ ਤਜ ਸੱਚ ਨਾਮ ਔਰ ਧਾਰੇ। ਲੋ ਸਤਿਗੁਰੂ ਕਹਿੰਦੇ ਨੇ ਗੁਰੂ ਮਹਾਰਾਜ ਦੇ ਕੋਲ ਜਾ ਕੇ ਕਾਮ ਕ੍ਰੋਧ ਕਪਟ ਬਿਖਿਆ ਤਜ, ਵੀ ਜਿਹੜਾ ਕਾਮ ਹੈ, ਕ੍ਰੋਧ ਹੈ, ਕਪਟ ਛਲ, ਤੇ ਬਿਖਿਆ ਦਾ ਅਰਥ ਜ਼ਹਿਰ ਮਾਇਆ, ਇਹ ਸਾਰੀਆਂ ਚੀਜ਼ਾਂ ਛੱਡ ਕੇ ਸੱਚ ਨਾਮ ਔਰ ਧਾਰੇ, ਤੇ ਅਸਾਂ ਵਾਹਿਗੁਰੂ ਦੇ ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ। ਭਾਵ ਗੁਰੂ ਮਹਾਰਾਜ ਦੇ ਪਾਸ ਜਾਣ ਦਾ ਇਹ ਸਾਨੂੰ ਲਾਭ ਹੋਇਆ ਹੈ, ਇਹਨਾਂ ਵਿਕਾਰਾਂ ਤੋਂ ਖਹਿੜਾ ਛੁੱਟਿਆ ਤੇ ਸੱਚਾ ਨਾਮ ਹਿਰਦੇ ਵਿੱਚ ਆ ਕੇ ਵਸ ਗਿਆ। ਹਉਮੈ ਲੋਭ ਲਹਿਰ ਲੱਭ ਥਾਕੇ ਪਾਏ ਦੀਨ ਦਿਆਲਾ। ਹਜ਼ੂਰ ਕਹਿੰਦੇ ਨੇ ਜਿਹੜੀ ਹਉਮੈ ਤੇ ਲੋਭ ਦੀ ਲਹਿਰ ਸੀ ਤੇ ਲੱਭ ਖਾਣ ਪੀਣ ਦਾ ਚਸਕਾ, ਇਹ ਸਾਰੇ ਥੱਕ ਗਏ ਨੇ। ਭਾਵ ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਕੋਲ ਜਾ ਕੇ ਨਾਮ ਬਾਣੀ ਦਾ ਉਪਦੇਸ਼ ਸੁਣਦਾ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ, ਉਹਨੂੰ ਦੈਵੀ ਗੁਣ ਸਤ ਸੰਤੋਖ ਆਦਿਕ ਮਿਲ ਜਾਂਦੇ ਨੇ ਤੇ ਵਿਕਾਰਾਂ ਤੋਂ ਖਹਿੜਾ ਛੁੱਟ ਜਾਂਦਾ, ਨਾਮ ਹਿਰਦੇ ਵਿੱਚ ਵਸ ਜਾਂਦਾ ਤੇ ਫਿਰ ਹਉਮੈ ਲੋਭ ਦੀ ਲਹਿਰ ਤੇ ਲੱਭ ਆਦਿਕ ਖਾਣ ਪੀਣ ਦੇ ਚਸਕੇ ਥਾਕੇ ਉਹ ਵੀ ਸਾਰੇ ਹੰਭ ਜਾਂਦੇ ਨੇ, ਉਹਨਾਂ ਦਾ ਵੀ ਸਾਡੇ ਜੀਵਨ ਤੇ ਕੋਈ ਅਸਰ ਨਹੀਂ ਰਹਿੰਦਾ। ਪਾਏ ਦੀਨ ਦਿਆਲਾ, ਤੇ ਇਸ ਢੰਗ ਦੇ ਨਾਲ ਪਾਈ ਅਸੀਂ ਦੀਨ ਦਿਆਲ, ਦੀਨਾਂ ਤੇ ਦਿਆਲਤਾ ਕਰਨ ਵਾਲੇ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ। ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ, ਸਾਚੇ ਗੁਰ ਗੋਪਾਲ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਭੁਲੇਖਾ ਕੱਢਦੇ ਨੇ ਬਈ ਗੁਰੂ ਸਮਾਨ, ਗੁਰੂ ਬਰਾਬਰ ਹੋਰ ਕੋਈ ਦੁਨੀਆਂ ਵਿੱਚ ਤੀਰਥ ਨਹੀਂ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਵੀ ਇਸ ਗੁਰੂ ਵਰਗਾ ਹੋਰ ਕੋਈ ਦੁਨੀਆਂ ਵਿੱਚ ਤੀਰਥ ਨਹੀਂ ਹੈ। ਤੁਸੀਂ ਗੁਰੂ ਦੀ ਬਾਣੀ ਸੁਣੋ ਤੇ ਔਰ ਉਹਦੇ ਵਿੱਚੋਂ ਦੈਵੀ ਗੁਣ ਧਾਰਨ ਕਰੋ, ਹੀਰੇ ਰਤਨ ਜਵਾਹਰਾਤ ਪ੍ਰਾਪਤ ਕਰੋ, ਇਹ ਗੁਰੂ ਵਰਗਾ ਕੋਈ ਤੀਰਥ ਨਹੀਂ ਤੁਹਾਨੂੰ ਮਿਲ ਸਕਦਾ। ਸੱਚੇ ਗੁਰ ਗੋਪਾਲਾ, ਵੀ ਇਹ ਸੱਚੇ ਗੁਰੂ ਪਰਮੇਸ਼ਰ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਹੈ, ਵੀ ਇਹ ਐਸਾ ਤੀਰਥ ਸਾਨੂੰ ਪ੍ਰਦਾਨ ਕੀਤਾ ਹੈ ਜਿਹੜਾ ਕਿਧਰੇ ਵੀ ਹੋਰ ਸਾਨੂੰ ਨਹੀਂ ਮਿਲ ਸਕਦਾ। ਹਉ ਬਨ ਬਨੋ ਦੇਖ ਰਹੇ ਤ੍ਰਿਣ ਦੇਖ ਸੁਭਾਇਆ ਰਾਮ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਹਰ ਬਣ ਬਣ ਦੇਖ ਰਹੀ ਹਾਂ, ਹਰ ਜੰਗਲ ਬਣ ਕਹਿੰਦੇ ਨੇ ਜੰਗਲ ਨੂੰ, ਹਰ ਜੰਗਲ ਜਿੱਥੇ ਵੀ ਮੈਂ ਸੁਣਦੀ ਹਾਂ ਬਈ ਕੋਈ ਜੰਗਲ ਬੜਾ ਸੁੰਦਰ ਹੈ, ਕੋਈ ਬਿੰਦਰਾ ਬਨ ਹੈ, ਕਈਆਂ ਦੇ ਜੰਗਲਾਂ ਦੇ ਵੱਖੋ ਵੱਖਰੇ ਨਾਮ ਵੀ ਨੇ, ਕਦਲੀ ਬਨ ਹੈ, ਬਿੰਦਰਾ ਬਨ ਹੈ, ਹੋਰ ਕਈ ਜੰਗਲ ਨੇ, ਮੈਂ ਬਣਾ ਬਣਾ ਨੂੰ ਦੇਖ ਰਹੀ ਹਾਂ। ਤ੍ਰਿਣ ਦੇਖ ਸੁਭਾਇਆ ਰਾਮ, ਜਿੱਥੇ ਵੱਡੇ ਦਰਖਤ ਹੁੰਦੇ ਨੇ ਉਹ ਜੰਗਲ ਵੀ ਮੈਂ ਦੇਖ ਲਿਆ ਹੈ, ਤੇ ਤ੍ਰਿਣ ਦਾ ਅਰਥ ਹੈ ਵੀ ਛੋਟੇ ਤੋਂ ਛੋਟੇ ਕੱਖ ਤੱਕ ਵੀ ਮੈਂ ਦੇਖ ਲਿਆ ਹੈ। ਤ੍ਰਿਣ ਦੇਖ ਸੁਭਾਇਆ ਰਾਮ ਰਾਮ, ਹੇ ਭਾਈ ਵੱਡੇ ਵੱਡੇ ਜੰਗਲਾਂ ਨੂੰ ਵੀ ਦੇਖ ਲਿਆ ਹੈ, ਤੇ ਜੰਗਲਾਂ ਤੋਂ ਲੈ ਕੇ ਇੱਕ ਛੋਟੇ ਛੋਟੇ ਕੱਖ ਤੱਕ ਵੀ ਮੈਂ ਵੇਖ ਲਿਆ ਹੈ, ਤੇ ਫਿਰ ਤੁਹਾਨੂੰ ਕੀ ਲੱਭਿਆ? ਤੇਰੇ ਭਵਨੋਂ ਤੁਜ ਹੈ ਕੀਆ, ਸਭ ਜਗਤ ਸੁਭਾਇਆ ਰਾਮ। ਹੇ ਵਾਹਿਗੁਰੂ ਜੀ, ਮੈਨੂੰ ਤਾਂ ਸਭ ਥਾਵਾਂ ਤੇ ਤੁਹਾਡੇ ਹੀ ਦੀਦਾਰ ਹੋਏ। ਆ ਜਿਹੜੇ ਤਿੰਨ ਭਵਨ ਨੇ, ਸਵਰਗ ਲੋਕ ਹੈ, ਮਾਤ ਲੋਕ ਹੈ ਤੇ ਪਤਾਲ ਲੋਕ ਹੈ, ਇਹ ਤਿੰਨੇ ਭਵਨ ਵੀ ਤੁਸਾਂ ਹੀ ਪੈਦਾ ਕੀਤੇ ਨੇ। ਸਭ ਜਗਤ ਸੁਭਾਇਆ ਰਾਮ ਰਾਮ, ਹੇ ਵਾਹਿਗੁਰੂ ਜੀ, ਜਿਤਨਾ ਸਾਰਾ ਸੰਸਾਰ ਹੈ ਇਹ ਵੀ ਤੁਸਾਂ ਆਪ ਪੈਦਾ ਕੀਤਾ ਹੈ। ਤੇਰਾ ਸਭ ਕੀਆ ਤੂੰ ਥਿਰ ਥੀਆ, ਤੁਧ ਸਮਾਨ ਕੋ ਨਾਹੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰਾ ਸਭ ਕੀਆ, ਤੇਰਾ ਹੀ ਤੇ ਸਾਰਾ ਸੰਸਾਰ ਪੈਦਾ ਕੀਤਾ ਹੋਇਆ, ਤੂੰ ਥਿਰ ਥੀਆ ਤੇ ਤੂੰ ਸਾਰੇ ਸੰਸਾਰ ਦੇ ਵਿੱਚ ਐਨ ਆਡੋਲ ਹੋ ਕੇ ਬੈਠਾ। ਸਾਰਾ ਸੰਸਾਰ ਤੇਰਾ ਪੈਦਾ ਕੀਤਾ ਤੇ ਤੂੰ ਇਸ ਸੰਸਾਰ ਦੇ ਵਿੱਚ ਤੂੰ ਅਡੋਲ ਹੋ ਕੇ ਬੈਠਾ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅੱਗੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਲਿਖਿਆ ਹੈ, ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਉ। ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਕੁਦਰਤ ਦੀ ਸਾਜਨਾ ਕਰਕੇ ਤੇ ਫਿਰ ਇਸ ਕੁਦਰਤ ਦੇ ਸਿੰਘਾਸਨ ਦੇ ਉੱਤੇ ਅਡੋਲ ਹੋ ਕੇ ਬੈਠਾ ਹੋਇਆ। ਬਲਿਹਾਰੀ ਕੁਦਰਤ ਵਸਿਆ, ਉਹ ਰੱਬ ਕੁਦਰਤ ਵਿੱਚ ਵਸ ਰਿਹਾ ਹੈ ਨਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੂੰ ਸਾਰਾ ਸੰਸਾਰ ਪੈਦਾ ਕੀਤਾ ਹੈ ਤੇ ਤੂੰ ਅਡੋਲ ਆਪਣੇ ਸਿੰਘਾਸਨ ਤੇ, ਕੁਦਰਤ ਦੇ ਸਿੰਘਾਸਨ ਦੇ ਉੱਤੇ ਚੌਂਕੜਾ ਮਾਰ ਕੇ ਬੈਠਾ ਹੈ। ਤੁਧ ਸਮਾਨ ਕੋ ਨਾਹੀਂ, ਤੇ ਤੇਰੇ ਸਮਾਨ, ਤੇਰੇ ਵਰਗਾ ਹੋਰ ਸਾਨੂੰ ਕੋਈ ਨਹੀਂ ਦਿਸਦਾ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੱਛੇ ਵੀ ਆਖਿਆ ਸੀ, ਸਿਰ ਸਭਨਾ ਪ੍ਰਧਾਨਾ, ਉਹ ਸਾਰਿਆਂ ਦੇ ਸਿਰ ਦਾ ਪ੍ਰਧਾਨ ਵਾਹਿਗੁਰੂ ਪਰਮੇਸ਼ਰੀ ਹੈ, ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ। ਤੂੰ ਦਾਤਾ ਸਭ ਜਾਚਕ ਤੇਰੇ, ਤੁਧ ਬਿਨ ਕਿਸ ਸਾਲਾ ਹੈ। ਹਜ਼ੂਰ ਕਹਿੰਦੇ, ਹੇ ਵਾਹਿਗੁਰੂ ਜੀ, ਤੂੰ ਦਾਤਾ ਹੈ ਤੇ ਸਾਰੇ ਤੇਰੇ ਦਰ ਦੇ ਜਾਚਕ ਭਿਖਾਰੀ ਨੇ, ਤੁਧ ਬਿਨ ਕਿਸ ਸਲਾਹੀ ਮੈਂ ਤੇਰੇ ਬਿਨਾਂ ਕਿਸੇ ਨੂੰ ਹੋਰ ਕਿਵੇਂ ਸਲਾਹਾਂ? ਤੇਰੇ ਵਰਗਾ ਹੋਰ ਕੋਈ ਜਦੋਂ ਹੈ ਹੀ ਨਹੀਂ, ਫਿਰ ਮੈਂ ਤੇਰੇ ਬਿਨਾਂ ਹੋਰ ਕਿਸ ਨੂੰ ਸਲਾਵਾਂ? ਭਾਵ ਕਿਸੇ ਨੂੰ ਸਲਾਉਣ ਦਾ ਮੇਰਾ ਦਿਲ ਨਹੀਂ ਕਰਦਾ। ਸਤਿਗੁਰੂ ਦਾ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਹੁਕਮ ਹੈ, ਦੁਨੀਆਂ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪਰਵਾਹੋ। ਇਹ ਵਾਹਿਗੁਰੂ ਦੀ ਸਿਫਤ ਸਲਾਹੀ ਹਰ ਗੁਰਸਿੱਖ ਮਾਈ ਭਾਈ ਨੂੰ ਕਰਨੀ ਚਾਹੀਦੀ ਹੈ। ਅਣਮੰਗਿਆ ਦਾਨ ਦੀਜੈ ਦਾਤੇ, ਤੇਰੀ ਭਗਤ ਪਰੇ ਭੰਡਾਰਾ। ਹੇ ਦਾਤੇ ਵਾਹਿਗੁਰੂ ਜੀ, ਤੇਰੇ ਪਾਸ ਬੇਅੰਤ ਭਗਤੀ ਦੇ ਭੰਡਾਰ ਭਰੇ ਪਏ ਨੇ। ਅਣਮੰਗਿਆ ਦਾਨ ਦੀਜੈ ਦਾਤੇ, ਹੇ ਵਾਹਿਗੁਰੂ ਜੀ, ਤੁਸੀਂ ਬਿਨਾਂ ਮੰਗਿਆ ਸਾਰਿਆਂ ਨੂੰ ਦਾਨ ਦੇ ਰਹੇ ਹੋ। ਇੱਕ ਤਾਂ ਉਹ ਦਾਤੇ ਨੇ ਨਾ ਜਿਹੜੇ ਮੰਗਿਆ ਤੋਂ ਦਾਨ ਦਿੰਦੇ ਨੇ, ਪਰ ਤੁਸੀਂ ਇਹੋ ਜਿਹੇ ਦਾਤੇ ਹੋ ਬਿਨਾਂ ਮੰਗਿਆਂ ਹੀ ਦਾਨ ਦੇਣ ਵਾਲੇ ਹੋ। ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣਾ। ਤੁਸੀਂ ਆਪਣੇ ਮਨ ਵਿੱਚ ਹੀ ਫੁਰਨਾ ਕਰ ਲਓ ਨਾ ਵੀ ਆਹ ਚੀਜ਼ ਸਾਨੂੰ ਚਾਹੀਦੀ ਹੈ, ਅਤੇ ਅੰਦਰੋਂ ਤੁਹਾਡਾ ਮਨ ਵਾਹਿਗੁਰੂ ਦੇ ਨਾਲ ਜੁੜਿਆ ਹੋਵੇਗਾ, ਤੁਹਾਨੂੰ ਮੰਗਣ ਦੀ ਲੋੜ ਨਹੀਂ ਪੈਣੀ, ਫੁਰਨਾ ਹੀ ਹੋਵੇਗਾ ਅਤੇ ਉਸੇ ਵੇਲੇ ਤੁਹਾਡਾ ਫੁਰਨਾ ਪੂਰਾ ਹੋ ਜਾਵੇਗਾ। ਐਸਾ ਦਾਤਾ ਹੈ ਵਾਹਿਗੁਰੂ। ਅਣਮੰਗਿਆ ਦਾਨ ਦੀਜਾ ਦਾਤੇ, ਹੇ ਦਾਤੇ ਵਾਹਿਗੁਰੂ ਜੀ, ਤੁਸੀਂ ਬਿਨਾਂ ਮੰਗਿਆਂ ਦਾਨ ਦਿੰਦੇ ਹੋ। ਤੇਰੇ ਪਾਸ ਬੇਅੰਤ ਭਗਤੀ ਦੇ ਭੰਡਾਰ ਭਰੇ ਹੋਏ ਨੇ। ਰਾਮ ਨਾਮ ਬਿਨ ਮੁਕਤ ਨਾ ਹੋਏ, ਨਾਨਕ ਕਹਿ ਵਿਚਾਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਮੈਂ ਇਹ ਵਿਚਾਰ ਦੱਸਦਾ ਹਾਂ, ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਹੋਰ ਤੁਸੀਂ ਜੋ ਮਰਜ਼ੀ ਰੱਬ ਦੇ ਕੋਲੋਂ ਮੰਗ ਲਓ, ਮਿਲੇਗਾ ਸਾਰਾ ਕੁਛ, ਪਰ ਜੇ ਨਾਮ ਦਾ ਦਾਨ ਮੰਗੋਗੇ ਮੁਕਤੀ ਤਾਂ ਮਿਲਣੀ ਹੈ, ਨਹੀਂ ਤੇ ਹੋਰ ਚੀਜ਼ਾਂ ਮੰਗ ਕੇ ਤਾਂ ਕਈ ਵਾਰੀ ਐਸਾ ਵੀ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਜੋ ਮੰਗ ਹੈ ਤੋ ਮੰਗ ਹੈ ਵੀ ਆ, ਜਾਂ ਤੇ ਕੁਸਲ ਨਾ ਕਾਹੂ ਥੀ ਆ। ਕਈ ਵਾਰੀ ਅਸੀਂ ਇਹੋ ਜਿਹੀਆਂ ਚੀਜ਼ਾਂ ਵੀ ਰੱਬ ਕੋਲੋਂ ਮੰਗਦੇ ਹਾਂ ਜਿਹਦੇ ਨਾਲ ਸੁੱਖ ਦੀ ਥਾਂ ਦੁੱਖ ਆ ਕੇ ਸਾਨੂੰ ਘੇਰ ਲੈਂਦੇ। ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਹਾਂ ਇਦੋਂ ਤਾਂ ਵੀ ਜੇ ਨਾ ਹੀ ਇਹ ਚੀਜ਼ ਮਿਲਦੀ ਤਾਂ ਹੀ ਚੰਗਾ ਸੀ, ਜਦੋਂ ਦੁੱਖ ਮਿਲਦਾ ਨਾ ਫਿਰ ਸਾਨੂੰ ਇਹ ਗੱਲਾਂ ਆਖਣੀਆਂ ਪੈਂਦੀਆਂ। ਹੁਣ ਕਿਸੇ ਦੇ ਘਰੇ ਕੋਈ ਨਲਾਇਕ ਪੁੱਤ ਪੈਦਾ ਹੋ ਜਾਵੇ ਅਤੇ ਜਿਹੜਾ ਉਲਾਮੇ ਦਵਾਵੇ ਅਤੇ ਫਿਰ ਸਾਡੇ ਮੂੰਹੋਂ ਅਚਾਨਕ ਇਹ ਗੱਲਾਂ ਨਿਕਲਦੀਆਂ ਨੇ ਵੀ ਇਦੋਂ ਤਾਂ ਨਾ ਹੀ ਜੰਮਦਾ, ਇਹ ਗੱਲਾਂ ਨਿਕਲਦੀਆਂ ਫਿਰ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ, ਇਹ ਗੱਲ ਯਾਦ ਰੱਖੋ। ਜੇ ਮੰਗਣਾ ਤਾਂ ਨਾਮ ਮੰਗਿਆ ਕਰੋ, ਹੋਰ ਦਾਤਾਂ ਦੇ ਬਿਨਾਂ ਮੰਗੀਆਂ ਵੀ ਮਿਲੀ ਜਾਂਦੀਆਂ ਨੇ, ਜੋ ਤੁਹਾਡੇ ਕਰਮਾਂ ਵਿੱਚ ਲਿਖਿਆ ਬਿਨਾਂ ਮੰਗਿਆ ਮਿਲ ਜਾਂਦਾ। ਮੰਗਣ ਦੀ ਤਾਂ ਲੋੜ ਤਾਂ ਹੈ ਵੀ ਜੇ ਸਾਡੇ ਕਰਮਾਂ ਦੇ ਵਿੱਚ ਨਹੀਂ ਲਿਖਿਆ ਹੋਇਆ, ਅਤੇ ਜੇ ਕਰਮਾਂ ਵਿੱਚ ਲਿਖਿਆ ਰੱਬ ਨੇ ਦੇ ਹੀ ਦੇਣਾ ਤੇ ਫਿਰ ਸਾਨੂੰ ਮੰਗਣ ਦੀ ਕੋਈ ਲੋੜ ਨਹੀਂ। ਜੇ ਮੰਗਣਾ ਹੈ ਤੇ ਫਿਰ ਵਾਹਿਗੁਰੂ ਦੇ ਨਾਮ ਦੀ ਦਾਤ ਨੂੰ ਮੰਗੋ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਪਵਿੱਤਰ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ, ਤੇ ਆਪਾਂ ਇਸ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਅਣਮੰਗਿਆ ਦਾਨ ਦੀਜੈ ਦਾਤੇ, ਤੇਰੀ ਭਗਤ ਪਰੇ ਭੰਡਾਰਾ। ਰਾਮ ਨਾਮ ਬਿਨ ਮੁਕਤ ਨਾ ਹੋਈ, ਨਾਨਕ ਕਹਿ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।